ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਗੌਣ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। 871 ਅੰਗ ਦੇ ਭਗਤ ਕਬੀਰ ਜੀ ਦੀ ਪਾਵਨ ਬਾਣੀ 6ਵਾਂ ਸ਼ਬਦ ਹੈ। ਸੋ ਕਬੀਰ ਜੀ ਦੀ ਮਾਤਾ ਨੇ ਜਠਾਣੀਆਂ ਦਰਾਣੀਆਂ ਨੂੰ ਪਾਸ ਬਿਠਾ ਕੇ ਜੋ ਜੋ ਬਚਨ ਕੀਤੇ ਗੱਲਾਂ ਕਬੀਰ ਜੀ ਵਾਸਤੇ ਉਲਾਂਭੇ ਦੀਆਂ ਗੱਲਾਂ ਕਹੀਆਂ ਨੇ। ਪਹਿਲਾਂ ਵੀ ਇੱਕ ਸ਼ਬਦ ਆਇਆ ਸੀ ਐਸਾ ਹੀ, ਹੁਣ ਵੀ ਉਹ ਸਾਰੀਆਂ ਗੱਲਾਂ ਬਾਤਾਂ ਕਬੀਰ ਜੀ ਇਹ ਸ਼ਬਦ ਦੁਆਰਾ ਵਰਣਨ ਕਰਦੇ ਹਨ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਪਾਵਨ ਬਚਨ, ਸੁਣੋ ਦਿਰਾਨੀ ਜਠਾਨੀ, ਸੁਣੋ ਦਿਰਾਨੀ ਅਚਰਜੇ ਇੱਕ ਪਇਓ। ਇਹ ਬਿਲਾਵਲ ਰਾਗ ਦੇ ਪਹਿਲਾਂ 854 ਅੰਗ 'ਤੇ ਆਪਾਂ ਸ਼ਰਵਣ ਕੀਤਾ ਹੈ। ਫਿਰ ਉਹੀ ਪ੍ਰਸੰਗ ਅੱਗੇ ਚਲਾਇਆ ਹੋਰ, ਜੋ ਅੱਗੇ ਜਾ ਕਰਕੇ ਇਹ ਪਹਿਲਾਂ ਪੰਗਤੀਆਂ ਆ ਚੁੱਕੀਆਂ ਜਿਹੜੀਆਂ, ਉਹਨਾਂ ਦਾ ਵਿਚਾਰ ਕਰੀਏ। ਮੂੰਡ ਪਲੋਸ ਕਮਰ ਵੱਧ ਪੋਥੀ, ਸੋ ਜਿਨ੍ਹਾਂ ਸੰਤਾਂ ਦੀ ਸੰਗਤ ਇਹ ਕਰਦਾ ਕਬੀਰ, ਉਹ ਪਰਮਹੰਸ ਸੰਤ ਮੂੰਡ ਸਿਰ ਦੇ ਉੱਤੇ ਹੱਥ ਪਲੋਸ ਕੇ ਫੇਰਦੇ ਆਉਂਦੇ ਨੇ ਅਤੇ ਲੱਕ ਨਾਲ ਪੋਥੀਆਂ ਬੰਨੀਆਂ ਹੁੰਦੀਆਂ। ਫਿਰ ਇੰਨੇ ਸੰਤ ਆਉਂਦੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਇੱਕ ਦੋ ਮੰਦਰ, ਇੱਕ ਦੋ ਬਾਠ, ਇੱਕ ਦੋ ਸਾਧ ਘਰ 'ਚ ਬੈਠੇ ਹੁੰਦੇ ਨੇ, ਦੋ ਹੋਰ ਆ ਜਾਂਦੇ ਨੇ, ਦੋ ਕੁ ਰਾਹ 'ਚ ਹੁੰਦੇ ਨੇ। ਸਾਡੇ ਘਰ ਨੂੰ ਤਾਂ ਮੇਲਾ ਲੱਗਿਆ ਪਿਆ, ਤੁਰੇ ਹੀ ਰਹਿੰਦੇ ਨੇ, ਤਾਂ ਪਹਿਲੇ ਬੈਠੇ ਹੋਏ ਉੱਠਦੇ ਨਹੀਂ, ਫਿਰ ਹੋਰ ਆ ਜਾਂਦੇ ਨੇ। ਇੱਥੇ ਖਾਨੀ ਲੰਗਰ ਲਾਇਆ ਕਬੀਰ ਜੀ ਨੇ, ਉਹਨਾਂ ਸਾਧਾਂ ਸੰਤਾਂ ਨਾਲ ਮਿਲ ਕੇ ਇਹਨੇ ਘਰ ਦਾ ਸਾਰਾ ਕੰਮ ਛੱਡ ਦਿੱਤਾ। ਸੋ ਇਸ ਤਰ੍ਹਾਂ ਫਰਮਾਉਂਦੇ ਹਨ, ਟੂਟੇ ਤਾਗੇ ਨਿਖੁੱਟੀ ਬਾਨ, ਗੌਣ ਰਾਗ 'ਚ ਫਰਮਾਉਂਦੇ ਨੇ, ਖਲੋਤਿਆਂ ਖਲੋਤਿਆਂ ਤਾਣੀ ਦੇ ਜਿਹੜੇ ਧਾਗੇ ਟੁੱਟ ਗਏ ਅਤੇ ਪਾਣ ਵੀ ਜਿਹੜੀ ਸੀ ਉਹ ਨਿਖੁੱਟੀ ਤੋਂ ਭਾਵ ਮੁੱਕ ਗਈ, ਸੁੱਕ ਗਈ। ਤਾਣੀ ਉੱਤੇ ਮਾਇਆ ਲਾਉਣ ਵਾਸਤੇ ਚੌਲਾਂ ਦੀ ਪਿੱਛ ਕੱਢ ਕੇ ਉਹ ਵੱਡਾ ਸਾਰਾ ਬੁਰਸ਼ ਜਿਹਾ ਹੁੰਦਾ, ਉਹਨੂੰ ਪਾਣ ਕਹਿੰਦੇ ਨੇ, ਉਹਦਾ ਧਾਗਾ ਆਕੜ ਜੇ ਜਾਂਦਾ ਮਾੜਾ ਜਿਹਾ। ਇਹ ਚੀਜ਼ਾਂ ਦਾ ਹੁਣ ਰਿਵਾਜ਼ ਰਿਹਾ ਨਹੀਂ। ਚਲੋ ਕਦੇ ਵੀਡੀਓ ਜਿਹੜੀਆਂ ਬਣਨਗੀਆਂ, DVD ਬਣਨਗੀਆਂ, ਉਹਦੇ ਵਿੱਚ ਫਿਰ ਕਿਤੋਂ ਨਾ ਕਿਤੋਂ ਬਣਾ ਕੇ ਉਹੋ ਜਿਹੀ ਪਿਕਚਰ ਉਹ ਫਿਰ ਆਪਾਂ ਸਾਹਮਣੇ ਵਿੱਚ ਪਾ ਕੇ ਬੱਚਿਆਂ ਨੂੰ ਦਿਖਾਵਾਂਗੇ। ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਦੇਖ ਲੈਣਗੇ ਵੀ ਆਹ ਸਾਰਾ ਖੱਡੀ ਦਾ ਪ੍ਰਕਰਨ ਹੁੰਦਾ। ਦੁਆਰ ਉੱਪਰ ਚਿਲਕਾ ਵਹਿ ਕਾਨ, ਸੋ ਇਸ ਤਰ੍ਹਾਂ ਦੁਆਰ ਹੁੰਦਾ ਬੂਹੇ ਉੱਤੇ, ਹੁਣ ਤਾਣੀ ਤੋਂ ਬਿਨਾਂ, ਇਹ ਤਾਣੀ ਤੋਂ ਬਿਨਾਂ ਖਾਲੀ ਕਾਨੀ ਚਿਲਕਦੇ ਨੇ, ਲੜਕਦੇ ਨੇ ਕਾਨ। ਸੋ ਇਸ ਤਰ੍ਹਾਂ ਤਾਂ ਇੱਕ ਹੋਰ ਵੀ ਕਰਦੇ ਨੇ, ਕਹਿੰਦੇ ਕਬੀਰ ਜੀ ਦੀ ਹੋਰ ਸ਼ਿਕਾਇਤ ਵੀ ਹੈ, ਕਹਿੰਦੇ ਪਾਣ ਵਾਸਤੇ ਚੌਲ ਪਏ ਸਨ, ਵੀ ਚਲੋ ਤਾਣੀ ਨੂੰ ਆਪਾਂ ਪਾਣ ਦੇਣ ਨੂੰ ਚੌਲ ਰੱਖੇ ਸੀ, ਉਹ ਵੀ ਕਬੀਰ ਜੀ ਨੇ ਉਬਾਲ ਉਬਾਲ ਕੇ ਸਾਰੇ ਚੌਲ ਸੰਤਾਂ ਨੂੰ ਖਵਾ ਤੇ ਆ। ਹੁਣ ਬੰਦਗੀ ਬਾਰੇ ਗਿਆਨ ਸਾਰਿਆਂ ਨੂੰ ਨਹੀਂ ਹੁੰਦਾ, ਘਰ ਦੇ ਸਾਰੇ ਲੜਦੇ ਆ, ਜਿਹੜਾ ਵੀ ਭਗਤੀ ਕਰੂਗਾ ਉਹਦੇ ਘਰ ਦੇ ਕਹਿੰਦੇ ਇਹ ਪਤਾ ਨਹੀਂ ਕਿੱਧਰੋਂ ਆ ਗਿਆ ਨਿਖੱਟੂ, ਕੰਮ ਨਹੀਂ ਕਰਦਾ, ਵਾਸਤਾ ਨਹੀਂ, ਸਾਰਾ ਦਿਨ ਐਵੇਂ ਮਾਲਾ ਫੜ ਕੇ ਬੈਠਾ ਰਹਿੰਦਾ ਕੰਮ ਤੋਂ ਡਰਦਾ। ਕੂਚ ਵਿਚਾਰੇ ਫੂਏ ਫਾਲ, ਇਨ ਮੁੰਡੀਆ ਸਿਰ ਚੜ ਬਹੋ ਕਾਲ। ਸੋ ਇਸ ਤਰ੍ਹਾਂ ਤਾਣੀ ਉੱਪਰ ਫੇਰਨ ਵਾਲੇ ਕੁੱਖ ਵਿਚਾਰੇ ਫੂਲੇ ਫੂਏ ਫਾਲ ਟੁੱਟੇ ਖੁੱਸੇ ਪਏ ਨੇ, ਉਹ ਸਾਰਾ ਸਮਾਨ ਜਿਹਾ ਪਿਆ ਇੱਧਰ ਉੱਧਰ। ਆ ਮੁੰਡੀਆ ਸਿਰ ਚੜ ਬਹੋ ਕਾਲ, ਮੈਂ ਸਮਝਦੀ ਹਾਂ ਮੁੰਡੀਆ ਕਬੀਰ ਦੇ ਸਿਰ 'ਤੇ ਜਮਕਾਲ ਆ ਚੜਿਆ, ਤਾਂ ਹੀ ਇਹ ਪੁੱਠੀਆਂ ਗੱਲਾਂ ਹੋ ਰਹੀਆਂ ਨੇ। ਆ ਮੁੰਡੀਆ ਸਿਰ ਚੜਬੋ ਕਾਲ, ਇੱਥੇ ਵਿਸ਼ਰਾਮ ਆ ਜਾਣਾ, ਅਤੇ ਚਾਲ ਦਾ ਵਿਸ਼ਰਾਮ ਥੋੜ੍ਹਾ ਜਿਹਾ ਅਲੱਗ ਹੁੰਦਾ। ਆ ਮੁੰਡੀਆ ਸਿਰ ਚੜਬੋ ਕਾਲ ਬੋਲਣਾ, ਇਹੋ ਮੁੰਡੀਆ ਸਗਲੋ ਦਰਬ ਖੋਈ, ਆਵਤ ਜਾਤ ਨਾਕ ਸਰ ਹੋਈ ਰਹਾਉ। ਇਹ ਪਿਤਾ ਦਾ ਇਕੱਠਾ ਕੀਤਾ ਹੋਇਆ ਸਾਰਾ ਪੈਸਾ, ਧਨ ਦੌਲਤ ਪਦਾਰਥ, ਇਹ ਮੁੰਡੇ ਕਬੀਰ ਨੇ ਸੰਤਾਂ ਨੂੰ ਖਵਾ ਕੇ ਸਾਰਾ ਖੋਈ ਤੋਂ ਭਾਵ ਗਵਾ ਹੀ ਦਿੱਤਾ ਹੈ। ਇੰਨੇ ਸਾਧ ਆਉਂਦੇ ਜਾਂਦੇ ਨੇ ਜਾਂ ਵੇਖ ਵੇਖ ਕੇ ਨਾਕਸਰ ਭਾਵ ਬਹੁਤ ਜ਼ਿਆਦਾ ਨੱਕ 'ਚ, ਜਿਵੇਂ ਕਹਿੰਦੇ ਨੱਕ 'ਚ ਦਮ ਕਰਤਾ ਇਹਨੇ, ਨੱਕਬਾਨੀ ਹੋ ਗਈ, ਨੱਕ 'ਚ ਜਾਨ ਆ ਗਈ ਸਾਡੇ ਤਾਂ, ਬਹੁਤ ਦੁਖੀ ਹੈ ਇਹ ਤੋਂ ਅਸੀਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਇੰਨੇ ਸਾਧ ਆਉਂਦੇ ਨੇ ਜੋ ਨਾ ਕਸਰ ਹੋਈ, ਕੋਈ ਕਸਰ ਨਹੀਂ ਰਹੀ। ਇਹ ਦੂਜਾ ਪਾਠ ਹੈ ਨਾ ਕਸਰ, ਵੈਸੇ ਸ਼ੁੱਧ ਪਾਠ ਨਾਕਸਰ ਹੀ ਹੈ। ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ। ਸੋ ਤੁਰੀ ਤੋਂ ਭਾਵ ਜਿਸ ਉੱਤੇ ਕੱਪੜਾ ਪਲੇਟੀ ਦਾ ਹੈ, ਭਾਵ ਤੁਰ, ਅਤੇ ਨਾਰ ਜਿਹੜੀ ਹੁੰਦੀ ਨੜਾ ਜਿਹਾ ਨਲੀ ਦੀ ਗੱਲ, ਇਹਨੇ ਛੱਡ ਹੀ ਦਿੱਤੀ ਹੈ, ਕੱਪੜਾ ਕੁਪੜਾ ਲਪੇਟਣਾ ਖਤਮ ਕਰਤਾ। ਵਾਕ ਆ ਉਸ ਕਬੀਰ ਦਾ ਮਨ ਰਾਮ ਨਾਮ ਜਪਣ ਵਿੱਚ ਰਾਤਾ ਹੈ, ਤਦਾਕਾਰ ਹੋ ਗਿਆ ਹੈ। ਲਰਕੀ ਲਰਕਨ ਖੈਬੋ ਨਾਹੇ, ਮੁੰਡਿਆ ਆਂਦਿਨ ਧਾਪੇ ਜਾਹੇ। ਸੋ ਲੜਕੀ ਕਮਾਲੀ ਹੈ ਅਤੇ ਲੜਕਾ ਜਿਹੜਾ ਕਮਾਲਾ ਉਹ ਉਹਨਾਂ ਦੇ ਨਾਮ ਸੀ। ਲੜਕੀ ਅਤੇ ਲੜਕੀਆਂ ਦੇ ਖਾਣ ਨੂੰ ਘਰ ਦੇ ਵਿੱਚ ਕੁਛ ਬਚਿਆ ਨਹੀਂ ਹੈ। ਮੁੰਡਿਆ ਜਿਹੜੇ ਆਉਂਦੇ ਨੇ ਪਰਮਹੰਸ ਗੰਜੀ ਟਿੰਡ ਕੱਢ ਕੇ, ਪਰਮਹੰਸ ਸਾਧੂ ਰਾਤ ਦਿਨ ਧਾਪੇ ਤ੍ਰਿਪਤ ਹੋਏ ਜਾਂਦੇ ਆ, ਉਹਨਾਂ ਨੂੰ ਖਵਾਈ ਜਾਂਦਾ। ਸਾਡੇ ਘਰੇ ਅੱਗੇ ਹੀ ਔਖਾ ਹੋਇਆ ਪਿਆ, ਇਹ ਜਿਹੜੇ ਮੁੰਡਿਆ ਰੱਜੇ ਪੁੱਜੇ ਜਾਂਦੇ ਨੇ। ਮੁੰਡਿਆ ਆਂਦਿਨ ਧਾਪੇ ਜਾ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕਹੋ ਸਾਥਰ ਉਹਨ ਕਹੋ ਖਾਟ। ਇੱਕ ਦੋ ਸੰਤ ਘਰ ਅੰਦਰ ਪ੍ਰਵੇਸ਼ ਕਰਦੇ ਆ, ਇੱਕ ਦੋ ਫਕੀਰ ਰੋਟੀ ਖਾ ਕੇ ਤੁਰਦੇ ਬਣਦੇ ਆ, ਰਾਹ ਪੈਂਦੇ ਆ, ਅਗਲੇ ਤਾਂ ਮੌਜ ਲੱਗੀ ਹੈ। ਸੋ ਇਸ ਤਰ੍ਹਾਂ ਕਈਆਂ ਦਾ ਨਾ ਹੀਆ ਨਹੀਂ ਪੈਂਦਾ ਹੁੰਦਾ ਇੰਨਾ ਦਾਨ ਕਰਨ ਦਾ। ਹੁਣ ਕਬੀਰ ਜੀ ਨੂੰ ਤਾਂ ਪਤਾ ਇਹਦਾ ਕੀ ਫਾਇਦਾ ਹੋਣਾ, ਪਰ ਇਹ ਜਿਹੜੇ ਨੇ ਇਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਸੀ। ਘਰਦਿਆਂ ਨੂੰ ਉਹ ਫਿਰ ਲੜਦੇ ਸੀਗੇ, ਕਹਿੰਦੇ ਸਾਨੂੰ ਜਿਹੜਾ ਨਾ ਸਾਥਰ ਦਿੱਤਾ, ਸੋ ਸਾਨੂੰ ਸਾਥਰ ਹੁੰਦਾ, ਭੁੰਜੇ ਸਾਉਣ ਨੂੰ ਥਾਂ ਮਿਲਦੀ ਆ, ਉਹਨਾਂ ਸੰਤਾਂ ਨੂੰ ਖਾਟ ਹੁੰਦਾ, ਮੰਜੀਆਂ ਵਿਛਾ ਕੇ ਦਿੰਦਾ। ਮੂੜ ਪਲੋਸ ਕਮਰ ਬੱਧ ਪੋਥੀ, ਹਮ ਕਹੋ ਚਾਬਨ ਉਹਨ ਕਹੋ ਰੋਟੀ। ਪਹਿਲਾਂ ਇਹਦਾ ਅਰਥ ਆਪਾਂ ਕਰ ਚੁੱਕੇ ਹਾਂ, ਉਹ ਮੂੰਡ ਪਲੋਸ ਸਿਰ ਦੇ ਉੱਤੇ ਗੰਜੀ ਟਿੰਡ 'ਤੇ ਹੱਥ ਫੇਰਦੇ ਆਉਂਦੇ ਆ, ਅਤੇ ਕਮਰਾਂ ਨੂੰ ਪੋਥੀਆਂ ਬੰਨੀਆਂ ਹੁੰਦੀਆਂ, ਅਤੇ ਹਮ ਕਹੋ ਚਾਬਨ ਸਾਨੂੰ ਦਾਣੇ ਚੱਬਣ ਨੂੰ ਮਿਲਦੇ ਆ, ਉਹਨਾਂ ਕੋ ਰੋਟੀ। ਉਹਨਾਂ ਸੰਤਾਂ ਨੂੰ ਦੇਸੀ ਘਿਓ ਲਾਲ ਆ ਰੋਟੀਆਂ ਖਵਾਉਂਦੇ ਆ, ਉਦੋਂ ਹੁੰਦਾ ਹੀ ਦੇਸੀ ਸੀ। ਮੁੰਡਿਆ ਮੁੰਡਿਆ ਹੂਏ ਏਕ, ਇਹ ਮੁੰਡਿਆ ਬੂਟਤ ਕੀ ਟੇਕ। ਮੁੰਡਿਆ ਸੰਤਾਂ ਨਾਲ ਮਿਲ ਕੇ ਇਹ ਮੁੰਡਾ ਕਬੀਰ ਇੱਕ ਹੋ ਗਿਆ। ਬਸ ਇਹ ਤਾਂ ਗੱਲ ਹੀ ਨਹੀਂ ਕਰਦਾ, ਕਹਿੰਦੀ ਕੀ ਉਹਨਾਂ ਠੱਗ ਬੂਟੀ ਸੰਘਾਤੀ ਸੰਤਾਂ ਨੇ ਇਹਨੂੰ। ਇਹ ਮੁੰਡੇ ਨੇ ਡੁੱਬਿਆ ਹੋਇਆ ਦੀ ਟੇਕ ਗ੍ਰਹਿਣ ਕੀਤੀ ਆ, ਉਸ ਵੇਲੇ ਲੋਈ ਨੇ ਕੋਲੋਂ ਹੁੰਗਾਰਾ ਭਰਤਾ ਕਿ ਠੀਕ ਹੈ। ਸੋ ਕਬੀਰ ਦੀ ਮਾਤਾ ਉੱਤੇ ਤਾਂ ਕੋਈ ਜ਼ੋਰ ਨਾ ਚੱਲਿਆ, ਅਤੇ ਆਪਣੀ ਇਸਤਰੀ ਲੋਈ ਨੂੰ ਕਹਿੰਦੇ, ਸੁਣ ਅੰਧਲੀ ਲੋਈ ਬੇਪੀਰ, ਇਨ ਮੁੰਡੀਆਂ ਭੱਜ ਸਰਨ ਕਬੀਰ। ਕਹਿੰਦੇ ਹੇ ਅੰਨੀ ਲੋਈਏ ਬੇਪੀਰ, ਗੁਰੂ ਪੀਰ ਤੋਂ ਰਹਿਤ ਸੁਣਨਾ ਕਰ। ਕਬੀਰ ਜੀ ਕਥਨ ਕਰਦੇ ਆ, ਮੈਂ ਇਹਨਾਂ ਸੰਤਾਂ ਦੀ ਸ਼ਰਨ ਭੱਜ ਕੇ ਪਿਆ, ਜੇ ਤੈਨੂੰ ਕੋਈ ਮੁਕਤੀ ਦੀ ਇੱਛਾ ਤਾਂ ਤੂੰ ਵੀ ਇਹਨਾਂ ਸੰਤਾਂ ਦੀ ਸ਼ਰਨ ਗ੍ਰਹਿਣ ਕਰ, ਮੈਂ ਕਿਸੇ ਚੰਗੇ ਕੰਮ ਨੂੰ ਲੱਗਿਆ ਹੋਇਆ, ਤੂੰ ਵੀ ਮੇਰੀ ਮਾਤਾ ਦਾ ਪੱਖ ਲਈ ਜਾਂਦੀ ਹੈ। ਉਹ ਕਹਿੰਦੀ ਹੁਣ ਮਾੜਾ ਮੁੱਠ ਤਾਂ ਹੂੰ ਹੁੰਗਾਰਾ ਭਰਨਾ, ਸੱਸ ਹੈ ਮੇਰੀ, ਇਸ ਕਰਕੇ ਇਹ ਤਾਂ ਸੀ ਸੰਸਾਰੀ ਅਰਥ। ਹੁਣ ਦੇਖੋ ਅੰਤਰੀ ਵਿੱਚ ਚੱਲਦੇ ਹਾਂ ਆਪਾਂ, ਅਸਲ ਭਾਵ ਅਰਥ ਕੀ ਹੈ। ਮੂੰਡ ਪਲੋਸ ਕਮਰ ਬੱਧ ਪੋਥੀ, ਜਿਸ ਵੇਲੇ ਪੂਰਨ ਗੁਰਾਂ ਨੇ ਜਗਿਆਸੂ ਦੇ ਮੂੰਡ ਹੁੰਦਾ ਸਿਰ 'ਤੇ ਕਿਰਪਾ ਰੂਪੀ ਹੱਥ ਪਲੋਸਿਆ ਫੇਰ ਕੇ, ਤਾਂ ਉਸ ਵਕਤ ਬਾਪ ਦਿਲਾਸੋ ਮੇਰੋ ਦੀਨਾ, ਸਭ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਬੁੱਧੀ ਰੂਪ ਕਮਰ ਨਾਲ ਬੰਨ੍ਹ ਦਿੱਤਾ, ਗ੍ਰਹਿਣ ਕਰਵਾ ਦਿੱਤਾ, ਸਿਰ 'ਤੇ ਮੇਰੇ ਹੱਥ ਰੱਖ ਦਿੱਤਾ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰਾ ਸਿਰ ਗੁਰਾਂ ਨੇ ਪਲੋਸਿਆ ਹੈ, ਟੂਟੇ ਧਾਗੇ ਨਿਖੁੱਟੀ ਪਾਨ, ਜਿਹੜੇ ਧਾਗੇ ਸੀ ਕਿਹੜੇ ਇਸਤਰੀ ਪੁੱਤਰ ਆਦਿਕਾਂ ਦੇ ਮੋਹ ਸੰਬੰਧੀ ਬਚਨਾਂ ਰੂਪ ਧਾਗੇ ਟੁੱਟ ਗਏ, ਅਤੇ ਪਦਾਰਥਾਂ ਦੀ ਪ੍ਰੀਤੀ ਰੂਪ ਪਾਨ ਜਿਹੜੀ ਸੀ ਚੜ੍ਹੀ ਹੋਈ ਮੈਨੂੰ ਆਕੜ ਜੀ ਚੌਲਾਂ ਦੀ ਪੇਛੰਗੂ, ਉਹ ਵੀ ਖਤਮ ਹੋ ਗਈ। ਹੁਣ ਤਾਂ ਇਹਨਾਂ ਨੂੰ ਕਿਹਾ ਵੀ ਆਹ ਫੜੋ ਪੈਸੇ, ਆਹ ਫੜੋ ਸਮਾਨ, ਖਾਓ ਪੀਓ, ਕੱਪੜੇ ਪਾਓ, ਮੌਜ ਕਰੋ, ਬਾਹਲਾ ਤੰਗ ਨਾ ਕਰੋ, ਆਪਣਾ ਮੈਨੂੰ ਭਜਨ ਪਾਠ ਕਰਨ ਦਿਓ। ਦੁਆਰ ਉੱਪਰ ਚਿਲਕਾ ਵਹਿ ਕਾਨ, ਸਰੀਰ ਦੁਆਰੇ ਤੋਂ ਉੱਪਰ ਉਪਰਾਮ ਹੋਣ ਨਾਲ ਕਾਨ ਹੁੰਦਾ ਅੰਤਾ ਕਰਨ, ਚਿਲਕਾਵੇ ਤੋਂ ਭਾਵ ਸ਼ੁੱਧ ਹੋ ਗਿਆ। ਸਰੀਰ ਦੁਆਰੇ ਤੋਂ ਉਪਰਾਮ ਹੋਣ ਕਰਕੇ ਭਾਵ ਕਹਿਣ ਤੋਂ ਦੇਹੋ ਹੰਗ ਤਿਆਗਣ ਨਾਲ, ਜਿਹੜੀ ਮੈਂ ਦੇਹ ਹਾਂ ਇਹ ਛੱਡਤੀ ਗੱਲ, ਇਹ ਨਾਲ ਕਾਰ ਹੁੰਦਾ ਕ੍ਰਿਸ਼ਨ, ਅਤੇ ਜਿਸ ਵਿੱਚ ਕ੍ਰਿਸ਼ਤਾਈ ਨਾ ਹੋਵੇ ਉਹ ਕੌਣ ਹੈ? ਪਰਮਾਤਮਾ। ਸੋ ਪਰਮਾਤਮਾ ਚਿਲਕਾਵੇ ਪ੍ਰਕਾਸ਼ ਹੋਇਆ, ਸਾਖਿਆਤ ਹੋਇਆ, ਝਿਲਮਿਲ ਝਿਲਮਿਲ ਝਿਲਕਿਆ ਚੰਦਨਾ ਤਾਰਾ, ਝਿਲਮਿਲ ਝਿਲਮਿਲ ਹੁੰਦੀ ਆ। ਹੁਣ ਕੂਚ ਵਿਚਾਰ ਫੂਏ ਫਾਲ, ਫਾਲ ਜੋ ਪਦਾਰਥ ਜੋ ਫੂਏ ਫੈਲ ਰਹੇ ਹਨ, ਇਹਨਾਂ ਨੂੰ ਕੂਚ ਨਾਸ ਹੋ ਜਾਣ ਵਾਲੇ ਵਿਚਾਰ ਨਾ ਕੀਤਾ। ਯਾ ਮੁੰਡਿਆ ਸਿਰ ਚੜ੍ਹ ਬਹੋ ਕਾਲ, ਇਹ ਮੁੰਡਿਆ ਜੋ ਜੀਵ ਹੈ ਸੋ ਕਾਲ ਦੇ ਸਿਰ 'ਤੇ ਜਾ ਚੜਿਆ, ਭਾਵ ਕਾਲ ਨੂੰ ਦਬਾਤਾ, ਵਸੀਕਾਰ ਕਰ ਲਿਆ ਇਹਨੇ, ਮੁੰਡਿਆ ਇੱਥੇ ਜੀਵ ਆ ਗਿਆ ਹੁਣ। ਸੋ ਇਸ ਪ੍ਰਕਾਰ ਗਿਆਨੀ ਕਾਲ ਕੋ ਵੰਚਨ ਕਰੇ, ਇਹੋ ਮੁੰਡਿਆ ਸਗਲੋ ਦਰਬ ਖੋਈ। ਹੁਣ ਇਹ ਜੀਵ ਰੂਪ ਮੁੰਡੇ ਨੇ ਸਾਰੀ ਜਿਹੜੀ ਦਰਬ ਸੀ ਪਹਿਲਾਂ ਜਮ੍ਹਾਂ ਕੀਤਾ ਹੋਇਆ ਪੈਸਾ, ਜਿਵੇਂ ਮਲਕ ਭਾਗੋ ਨੇ ਕੀਤਾ ਸੀ ਪਹਿਲਾਂ ਜਿਹੜਾ, ਉਹ ਮਹਾਰਾਜ ਨੇ ਕਹਿ ਤਾ ਸੀ ਵੰਡਦੇ ਦੀਪਾਂ 'ਚ ਸਾਰਾ। ਇਸੇ ਤਰ੍ਹਾਂ ਜਿਹੜਾ ਜੀਵ ਨੇ ਪਹਿਲਾਂ ਹੀ ਮੁੰਡੇ ਨੇ ਸਾਰਾ ਜਮ੍ਹਾਂ ਕੀਤਾ ਹੋਇਆ ਸੀਗਾ, ਝੂਠ ਬੋਲਣਾ, ਕਾਮ ਕਰੋ, ਲੋਭ ਮੋਹ ਹੰਕਾਰ, ਹੋਰ ਸਾਰੀਆਂ ਚੀਜ਼ਾਂ, ਉਹ ਆਸਰੀ ਸੰਪਦਾ ਰੂਪ ਧਨ ਅੰਦਰੋਂ ਦੂਰ ਕਰ ਦਿੱਤਾ ਹੈ। ਆਵਤ ਜਾਤ ਨਾਕ ਸਰ ਹੋਈ ਰਹਾਓ। ਹੁਣ ਜੰਮ ਕੇ ਆਉਣਾ, ਮਰ ਕੇ ਜਾਣਾ, ਅਤੇ ਨਾਕ ਹੁੰਦਾ ਸਵਰਗ ਅਤੇ ਨਰਕ, ਇਹ ਸਾਰੇ ਸਰ ਹੋ ਗਏ। ਸਰ ਕਰ ਲਏ ਅਸੀਂ, ਜੈ ਕਰ ਲਏ, ਜਿੱਤ ਲਏ ਸਾਰੇ। ਕਬੀਰ ਸੁਰਗ ਨਰਕ ਤੇ ਮੈਂ ਰਹੇ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹਾਂ ਅੰਤ ਅਰ ਆਦ। ਤੁਰੀ ਨਾਰ ਕੀ ਛੋਡੀ ਬਾਤਾ, ਤੁਰੀਆ ਪਦ ਵਿੱਚ ਸਥਿਤ ਹੋਣ ਕਰਕੇ ਨਾਰ ਹੁੰਦੀ ਮਾਇਆ ਦੀ ਗੱਲ ਬਾਤ, ਸਭ ਛੱਡ ਦਿੱਤੀ। ਹੁਣ ਰਾਮ ਨਾਮ ਵਾਹ ਕਾ ਮਨ ਰਾਤਾ, ਵਾਹ ਕਾ ਹੁੰਦਾ ਸੁੰਦਰ, ਜੋ ਰਾਮ ਨਾਮ ਹੈ ਉਸ ਵਿੱਚ ਹੁਣ ਮਨ ਤਦਾਕਾਰ ਹੋਇਆ। ਲਰਕੀ ਲਰਕਨ ਖੈਬੋ ਨਾਹੇ, ਲਰਕੀ ਹੁੰਦਾ ਇੰਦਰੀਆਂ, ਸੋ ਲਰਕਨ ਹੁੰਦਾ ਪਦਾਰਥਾਂ ਨੂੰ ਖਾਣਾ ਨਹੀਂ ਕਰਦੀਆਂ, ਭਾਵ ਵਿਸ਼ਿਆਂ ਨੂੰ ਹੁਣ ਭੋਗਦੀਆਂ ਹੀ ਨਹੀਂ, ਹੁਣ ਇੰਦਰੀਆਂ ਟਿਕਦੀਆਂ ਬਸ। ਮੁੰਡਿਆ ਆਂਦਿਨ ਧਾਪੇ ਜਾਹੇ, ਮੁੰਡਿਆ ਕੌਣ ਸੀ? ਜੀਵ। ਜੀਵ ਰਾਤ ਦਿਨ ਬ੍ਰਹਮ ਗਿਆਨ ਭੋਜਨ ਨਾਲ ਤ੍ਰਿਪਤ ਹੋਇਆ ਜਾਂਦਾ ਹੈ, ਹੁਣ ਇਹਨੂੰ ਅੰਦਰੋਂ ਹੀ ਭੋਜਨ ਮਿਲਦਾ ਬ੍ਰਹਮ ਗਿਆਨ ਦਾ, ਹੁਣ ਪਦਾਰਥਾਂ ਨੂੰ ਕਾਹਦੇ ਲਈ ਖਾਣਾ? ਇੱਕ ਦੋਏ ਮੰਦਰ, ਇੱਕ ਦੋਏ ਬਾਟ, ਇੱਕ ਅਤੇ ਦੋ ਤਿੰਨ, ਤਿੰਨ ਹੋ ਗਏ, ਇੱਕ ਅਤੇ ਦੋ ਜਮ੍ਹਾਂ ਕਰੀਏ ਤਿੰਨ ਬਣ ਗਏ। ਤਿੰਨ ਕੀ ਆ? ਸ਼ਰਵਣ ਮੰਨਣ ਅਧਿਆਸਣ। ਮੰਦਰ ਹੁੰਦਾ ਅੰਦਰ ਕੀਤੇ, ਇੱਕ ਦੋਏ ਬਾਟ, ਇੱਕ ਅਤੇ ਦੋ ਤਿੰਨ, ਤਿੰਨ ਕਿਹੜੇ ਸੀ? ਬਾਟ ਰਾਹ 'ਤੇ ਪਾਤੇ, ਚਲੋ ਬਈ ਨਿਕਲੋ ਇੱਥੋਂ, ਕੀ ਸੀਗਾ? ਰਜੋ ਤਮੋ ਸਤੋ ਨੂੰ ਰਾਹੇ ਰਾਹ ਪਾਤਾ, ਚਲੋ ਇੱਥੋਂ ਬਾਹਰ ਜਾਓ ਸਰੀਰ 'ਚੋਂ, ਅੰਤਸ਼ਕਰਨ ਨੂੰ ਸ਼ੁੱਧ ਕਰ ਲਿਆ। ਇੱਕ ਅਤੇ ਦੋ ਹੁੰਦੇ ਤਿੰਨ ਵਿਸ਼ੇਸ਼ਣ, ਸੱਤ ਚੇਤਨ ਆਨੰਦ ਮੰਦਰ, ਮੰਦਰ ਦੇ ਅੰਦਰ ਕਰ ਲਏ ਸਰੀਰ ਦੇ ਵਿੱਚ ਅੰਤਸ਼ਕਰਨ ਵਿੱਚ ਸੱਤ ਚੇਤਨ ਆਨੰਦ ਦੇਖਿਆ, ਅਤੇ ਇੱਕ ਦੋ ਜਮ੍ਹਾਂ ਦੋ ਜਮ੍ਹਾਂ ਇੱਕ ਤਿੰਨ, ਤਿੰਨ ਮਾਇਕ ਵਿਸ਼ੇਸ਼ਣ ਜਿਹੜੇ ਸੀਗੇ, ਅਸੱਤ ਜੜ ਦੁੱਖ ਰੂਪ, ਬਾਟੇ ਬਾਟ ਪਾਤੇ, ਰਾਹੇ ਰਾਹੇ ਤੌਰ 'ਤੇ ਜਾਓ ਬਈ। ਇਹ ਮਾਇਆ ਦੇ ਜਿਹੜੇ ਹਨ, ਮਾਇਆ ਅਸੱਤ ਜੜ ਦੁੱਖ ਰੂਪ ਹੈ, ਇਹ ਦੂਰ ਭਜਾ ਤੇ ਆਪਣੇ ਹਿਰਦੇ ਅੰਦਰ ਸੱਤ ਚੇਤਨ ਆਨੰਦ ਨੂੰ ਲਿਆਂਦਾ, ਦੋ ਤੋਂ ਇੱਕ ਕਾ ਕਰਨ ਵਾਲੇ ਗਿਆਨ ਨੂੰ ਵੀ ਅੰਦਰ, ਸੋ ਮੰਦਰ ਦੇ ਅੰਦਰ ਕੀਤਾ, ਅਤੇ ਇੱਕ ਤੋਂ ਦੋ ਕਰਨ ਵਾਲੇ ਅਗਿਆਨ ਨੂੰ ਬਾਟੇ ਬਾਟ ਪਾਤਾ, ਚੱਲ ਬਈ ਤੂੰ ਹੁਣ ਤੁਰਦਾ ਲੱਗ। ਹਮ ਕਹੋ ਸਾਥਰ ਉਨ ਕਹੋ ਖਾਟ, ਹਮ ਹੁੰਦੀ ਹੰਗਤਾ ਨੂੰ ਸੱਥਰ ਪਾ ਦਿੱਤਾ, ਨਾਸ ਕਰ ਦਿੱਤਾ, ਅਤੇ ਉਹਨਾਂ ਸ਼ੁਭ ਗੁਣਾਂ ਨੂੰ ਖੱਟਣਾ ਕੀਤਾ। ਮੂੰਡ ਬਲੋਸ ਕਮਰ ਬੱਧ ਪੋਥੀ, ਇਹ ਅਰਥ ਹੋ ਚੁੱਕਿਆ ਸ਼ੁਰੂ ਵਿੱਚ ਕੀਤਾ ਆਪਾਂ ਨੇ, ਜਿਸ ਵੇਲੇ ਪੂਰਨ ਗੁਰਾਂ ਨੇ ਜਗਿਆਸੂ ਦੇ ਸਿਰ 'ਤੇ ਕਿਰਪਾ ਰੂਪੀ ਹੱਥ ਪੜੋਸਿਆ ਤਾਂ ਸਾਰਾ ਸਿਧਾਂਤ ਬੁੱਧੀ ਰੂਪ ਕਮਰ ਦੇ ਨਾਲ ਬੰਨ੍ਹ ਦਿੱਤਾ। ਸੋ ਇਸ ਪ੍ਰਕਾਰ ਹਮ ਕਹੋ ਚਾਬਨ ਉਨ ਕਹੋ ਰੋਟੀ, ਹਮ ਹੁੰਦਾ ਤਮਾਮ ਦੇ ਚੱਬਣ ਵਾਲਾ ਜੋ ਕਾਲ ਹੈ, ਉਹਨੂੰ ਐਂ ਅਭਾਵ ਕੀਤਾ ਜਿਵੇਂ ਰੋਟੀ ਖਾ ਲਈਦੀ ਹੈ, ਮੌਤ ਨਹੀਂ ਆਵੇਗੀ ਹੁਣ। ਮੁੰਡਿਆ ਮੁੰਡਿਆ ਹੋਵੇ ਏਕ, ਮੁੰਡਿਆ ਤੋਂ ਜੀਵ ਅਤੇ ਮੁੰਡਿਆ ਪਰਮਾਤਮਾ, ਆਤਮਾ ਅਤੇ ਪਰਮਾਤਮਾ ਦੋਨੇ ਮਿਲ ਕੇ ਇੱਕ ਰੂਪ ਹੋ ਗਏ ਹੈ। ਇਹ ਮੁੰਡਿਆ ਬੂਡਤ ਕੀ ਟੇਕ, ਡੁੱਬ ਰਹੇ ਸੰਸਾਰੀ ਜੀਵਾਂ ਦਾ ਹੁਣ ਇਹ ਮੁੰਡਿਆ ਜਿਹੜਾ ਸੀ ਜੀਵ ਟੇਕ ਆਸਰਾ ਰੂਪ ਹੋ ਗਿਆ। ਸੁਣ ਅੰਧਲੀ ਲੋਈ ਬੇਪੀਰ, ਗਿਆਨ ਵਿਰਾਗ ਰੂਪੀ ਨੇਤਰਾਂ ਤੋਂ ਹੀਣ, ਹੇ ਅੰਧੀ ਲੋਈ ਤੋਂ ਭਾਵ ਸ੍ਰਿਸ਼ਟੀ, ਇਹ ਦੁਨੀਆਂ ਸੁਣੋ, ਇਸ ਉਪਦੇਸ਼ ਨੂੰ ਸੁਣ ਕੇ ਜਨਮ ਮਰਨ ਰੂਪ ਬੇਪੀਰ, ਪੀਰ ਹੁੰਦੀ ਪੀੜਾ, ਬੇ ਹੁੰਦੀ ਰਹਿਤ, ਪੀੜਾ ਤੋਂ ਰਹਿਤ ਹੋ ਜਾ। ਇਨ ਮੁੰਡੀਆਂ ਨੇ ਭਜ ਸਰਨ ਕਬੀਰ, ਇਹ ਗੱਲ ਕਦੋਂ ਹੋਈ? ਕਹਿੰਦੇ ਜਿਸ ਵੇਲੇ ਇਸ ਮੁੰਡੀਆਂ ਭਾਵ ਜੀਵ ਨੇ, ਇੱਥੇ ਕਬੀਰ ਨਾਮ ਪਰਮੇਸ਼ਰ ਦਾ ਹੁਣ ਲਾਉਣਾ, ਸਭ ਤੋਂ ਬੜੇ ਪਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ, ਕਿਉਂਕਿ ਕਬੀਰ ਨਾਮ ਅਸਲ 'ਚ ਪਰਮੇਸ਼ਰ ਦਾ ਹੈ। ਤੋ ਜਿਵੇਂ ਆ ਕਈ ਪਰਮੇਸ਼ਰ ਦਾ ਨਾਮ ਆਪ ਵੀ ਰੱਖ ਲੈਂਦੇ ਨੇ ਨਾ, ਆਪਾਂ ਆਮ ਰੱਖ ਲੈਂਦੇ ਹਾਂ, ਇਸ ਤਰ੍ਹਾਂ ਅਸਲ 'ਚ ਨਾਮ ਕਬੀਰ ਪਰਮੇਸ਼ਰ ਨੂੰ ਕਿਹਾ। ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਹੁਣ ਭਗਤ ਕਬੀਰ ਜੀ ਮਾਇਆ ਦੀ ਅਵਸਥਾ ਨੂੰ ਸੁਣਾਉਂਦੇ ਨੇ, ਖਸਮ ਮਾਇਆ ਧਾਰੀ ਮਰ ਜਾਵੇ ਤਾਂ ਨਾਰ ਮਾਇਆ ਰੋਂਦੀ ਨਹੀਂ, ਕਿਉਂਕਿ ਉਸ ਮਾਇਆ ਦੀ ਰੱਖਿਆ ਕਰਨ ਵਾਲਾ ਹੋਰ ਬੰਦਾ ਆ ਜਾਂਦਾ। ਰਖਵਾਰੇ ਕਾ ਹੋਏ ਵਿਨਾਸ਼, ਆਗੈ ਨਰਕ ਈਹਾਂ ਭੋਗ ਬਿਲਾਸ। ਜੇ ਦੂਜੇ ਰਖਵਾਲੇ ਦਾ ਵੀ ਮਰਨਾ ਹੋ ਜਾਵੇ, ਮਨ ਜੋ ਵੀ ਉਹ ਵੀ ਮਰ ਗਿਆ ਤਾਂ ਤੀਜਾ ਹੋਰਾ ਬਣ ਜਾਂਦਾ। ਉਹ ਕਹਿੰਦਾ ਲਿਆ ਮੈਨੂੰ ਸੰਭਾਓ ਸਾਰੀ। ਇਹ ਰਸਤਾ ਸਦਾ ਹੀ ਚੱਲਿਆ ਰਹਿੰਦਾ ਇਹ ਸੰਸਾਰ 'ਚ। ਇਸ ਕਰਕੇ ਮਾਇਆ ਹਮੇਸ਼ਾ ਸੁਹਾਗਣੀ ਰਹਿੰਦੀ, ਕਦੇ ਰੰਡੀ ਨਹੀਂ ਹੁੰਦੀ ਕਹਿੰਦੇ। ਪਰ ਇਸ ਮਾਇਆ ਨੂੰ ਪਾ ਕੇ ਜੋ ਇੱਥੇ ਭੋਗ ਵਿਲਾਸ ਕਰਦੇ ਆ, ਉਹਨਾਂ ਨੂੰ ਅੱਗੇ ਪਰਲੋਕ ਵਿੱਚ ਨਰਕ ਮਿਲਦਾ। ਇਹ ਮਾਇਆ ਮਹਾਰਾਜ ਜੀ ਹੈ ਕੈਸੀ ਵੈਸੇ? ਉਸ ਵਕਤ ਫਰਮਾਉਂਦੇ ਹਨ, ਏਕ ਸੁਹਾਗਣ ਜਗਤ ਪਿਆਰੀ। ਮਾਇਆ ਇੱਕ ਤਾਂ ਸੁਹਾਗਣ ਸੁਹਾਗਵੰਤੀ ਇਸਤਰੀ ਹੈ, ਦੂਜਾ ਸਾਰੇ ਸੰਸਾਰ ਦੀ ਪਿਆਰੀ ਹੈ। ਕਹੋ ਕਬੀਰ, ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਇੱਕ ਪਤੀ ਹੋਵੇ ਤਾਂ ਉਹਦੇ ਮਰਨ ਨਾਲ ਮਾਇਆ ਵਿਧਵਾ ਹੋ ਜਾਵੇ, ਪਰ ਸਗਲੇ ਜੀਅ ਜੰਤ ਕੀ ਨਾਰੀ ਰਹਾਓ। ਇਹ ਮਾਇਆ ਸਭ ਛੋਟੇ ਵੱਡੇ ਜੀਵਾਂ ਦੀ ਇਸਤਰੀ ਹੈ, ਇਸ ਕਰਕੇ ਵਿਧਵਾ ਕਦੇ ਨਹੀਂ ਹੁੰਦੀ। ਸੁਹਾਗਣ ਗਲ ਸੋਹੈ ਹਾਰ। ਮਾਇਆ ਦੇ ਗਲ ਵਿੱਚ ਪਦਾਰਥਾਂ ਰੂਪੀ ਸ਼ਬਦ ਸਪਰਸ਼ ਆਦਿ ਵਿਸ਼ਿਆਂ ਦੇ ਹਾਰ ਸੋਭ ਰਹੇ ਨੇ, ਜੀਵਾਂ ਨੂੰ ਮੋਹਿਤ ਕਰ ਲਈ। ਮਾਇਆ ਤੋਂ ਕੋਈ ਬਚਿਆ ਵੀ ਹੈ? ਕਹਿੰਦੇ ਇੱਕ ਸੰਤੀ ਬਚੇ ਨੇ ਬਸ, ਪੂਰਨ ਮਹਾਂਪੁਰਖ। ਸੰਤ ਕਉ ਵੇਖ ਬਿਗਸੈ ਸੰਸਾਰ। ਜਿਸ ਮਾਇਆ ਨੂੰ ਵੇਖ ਕੇ ਸੰਸਾਰ ਬਿਗਸੈ ਪ੍ਰਸੰਨ ਹੁੰਦਾ, ਤੇ ਉਹੀ ਮਾਇਆ ਸੰਤਾਂ ਨੂੰ ਵੇਖ ਵਿਉਹ ਵਾਂਗ ਪ੍ਰਤੀਤ ਹੁੰਦੀ ਹੈ। ਸੰਤ ਕਉ ਵੇਖ ਬਿਗਸੈ ਸੰਸਾਰ, ਕਾਰ ਸਿੰਗਾਰ ਬਹਿ ਪਖਿਆਰੀ। ਸੰਤ ਕੀ ਠਿਠਕੀ ਫਿਰੈ ਵਿਚਾਰੀ। ਜੀਵਾਂ ਨੂੰ ਮੋਹਿਤ ਕਰਨ ਲਈ ਪਦਾਰਥਾਂ ਰੂਪੀ ਜਾਂ ਸ਼ਬਦ ਸਪਰਸਾਦ ਵਿਸ਼ਿਆਂ ਰੂਪ ਸ਼ਿੰਗਾਰ ਕਰਕੇ ਪਖਿਆਰੀ ਹੁੰਦੀ ਆ, ਜਿਹੜੀ ਇਹ ਬੇਸਬਾ ਵਾਂਗੂੰ ਤੀਰਥ ਆਦਿ ਸਥਾਨਾਂ 'ਤੇ ਜਿੱਥੇ ਕਿੱਥੇ ਬੈਠਦੀ ਹੈ। ਪਰ ਪੂਰਨ ਸੰਤਾਂ ਦੀ ਠਿਠਕੀ ਝਿੜਕੀ ਹੋਈ ਮਿਥਿਅਤ ਨਿਸ਼ਚੇ ਕੀਤੀ ਹੋਈ ਵਿਚਾਰੀ ਗਰੀਬਣੀ ਬਣੀ ਉਹ ਇਹਨਾਂ ਦੇ ਪਿੱਛੇ ਫਿਰਦੀ ਹੈ। ਸੰਤ ਭਾਗ ਉਹ ਪਾਛੈ ਪਰੈ, ਗੁਰਪ੍ਰਸਾਦੀ ਮਾਰ ਹੋਣ ਡਰੈ। ਸਫਲ ਹੋਣ ਵਾਸਤੇ ਭੱਜ ਕੇ ਸੰਤਾਂ ਦੇ ਪਿੱਛੇ ਪੈ ਜਾਂਦੀ ਹੈ, ਪਰ ਜਿਨ੍ਹਾਂ 'ਤੇ ਗੁਰਾਂ ਦੀ ਕਿਰਪਾ ਹੋਈ ਆ ਉਹਨਾਂ ਦੀ ਮਾਰ ਤੋਂ ਵੀ ਡਰਦੀ ਆ। ਉਹ ਪ੍ਰਵਾਨ ਨਹੀਂ ਕਰਦੇ ਜਦੋਂ ਇਹ ਸਮਝ ਲਾ ਜੇ ਤਾਂ ਗੰਦੀ ਆ ਬਹੁਤ। ਆਪਾਂ ਨੂੰ ਹਲੇ ਤਾਂ ਪਤਾ ਨਹੀਂ ਇਹ ਗੰਦੀ ਹੋਣ ਕਰਕੇ, ਬਾਹਰੋਂ ਤਾਂ ਲਿਸ਼ਕਦੀ ਬਹੁਤ ਹੈ, ਅੰਦਰੋਂ ਗੰਦੀ ਹੈ। ਸਾਕਤ ਕੀ ਉਹ ਪਿੰਡ ਪਰਾਇਣ। ਦੁਸ਼ਟ ਬੰਦਿਆਂ ਦੇ ਪਿੰਡ ਹੁੰਦਾ ਸਰੀਰ ਦੀ ਉਹ ਮਾਇਆ। ਪਰਾਇਣ ਭਾਵ ਆਸਰਾ ਹੈ, ਪ੍ਰਾਣ ਰੂਪ ਹੈ, ਉਹ ਇਹਨੂੰ ਬਹੁਤ ਪਿਆਰ ਕਰਦੇ ਨੇ। ਹਮ ਕਉ ਦਿਸ਼ਟ ਪਰੈ ਤ੍ਰਖ ਡਾਇਣ। ਇਸ ਤਰ੍ਹਾਂ ਕਹਿੰਦੇ ਨੇ, ਪਰ ਮੈਨੂੰ ਤ੍ਰਖ ਹੁੰਦੀ ਤਿੱਖੀ ਭੈਦਾਇਕ ਡੈਣ ਵਾਂਗੂ ਨਿਗਾਹ ਆਉਂਦੀ ਆ। ਤ੍ਰਖ ਇੱਕ ਪੰਛੀ ਹੈ ਜੋ ਡੈਣ ਦਾ ਵਾਹਨ ਹੈ, ਉਹਦੇ 'ਤੇ ਚੜ੍ਹੀ ਹੋਈ ਸਾਨੂੰ ਨਜ਼ਰ ਆਉਂਦੀ ਆ। ਇਹਦਾ ਅਸਲੀਅਤ ਆਪਾਂ ਨੂੰ ਦਿਖਦੀ ਨਹੀਂ ਕੀ ਆ, ਬਾਹਰੋਂ ਬਾਹਰੋਂ ਚੰਗੀ ਹੈ। ਹਮ ਤਿਸਕਾ ਬਹੁ ਜਾਣਿਆ ਭੇਉ। ਅਸਾਂ ਤਾਂ ਕਹਿੰਦੇ ਉਸ ਮਾਇਆ ਦਾ ਬਹੁਤ ਸਾਰਾ ਚੰਗੀ ਤਰ੍ਹਾਂ ਭੇਦ ਜਾਣ ਲਿਆ ਕਿ ਇਹ ਤਾਂ ਅਸਤ ਜੜ ਦੁੱਖ ਰੂਪ ਹੈ। ਕਬੀਰ ਜੀ, ਤੁਸੀਂ ਇਹ ਭੇਦ ਕਦੋਂ ਜਾਣਿਆ ਜੀ? ਸਾਨੂੰ ਤਾਂ ਆਇਆ ਨਹੀਂ ਭੇਦ, ਤੁਸੀਂ ਕਿੱਥੋਂ ਜਾਣਿਆ? ਜਬ ਹੋਏ ਕਿਰਪਾਲ ਮਿਲੇ ਗੁਰਦੇਵ। ਜਿਸ ਵੇਲੇ ਗੁਰਦੇਵ ਪਿਤਾ ਜੀ ਮਿਲੇ, ਕਿਰਪਾਲੂ ਹੋ ਕੇ ਮੈਨੂੰ, ਮੇਰਾ ਗੁਰਦੇਵ ਮਿਲਿਆ ਰਾਮਾਨੰਦ ਜੀ, ਉਹਨਾਂ ਨੇ ਮੈਨੂੰ ਜਣਾਤਾ, ਸਿਰ 'ਤੇ ਹੱਥ ਰੱਖ ਕੇ ਦਿਖਾਤਾ, ਦੇਖ ਬਈ ਮਾਇਆ ਕੈਸੀ ਡੈਣ ਹੈ। ਕਹੋ ਕਬੀਰ, ਅਬ ਬਾਹਰ ਪਰੀ, ਸੰਸਾਰ ਹੈ ਕਹਿ ਅੰਚਲ ਲਰੀ। ਕਬੀਰ ਜੀ ਕਥਨ ਕਰਦੇ, ਗੁਰਾਂ ਦੀ ਕਿਰਪਾ ਕਰਕੇ ਮਾਇਆ ਹੁਣ ਮੇਰੇ ਹਿਰਦੇ ਤੋਂ ਬਾਹਰ ਪਈ। ਆਓ ਪਈ ਬਾਹਰ, ਮੈਂ ਨਹੀਂ ਹਿਰਦੇ 'ਚ ਰੱਖਦਾ ਇਹਨੂੰ। ਸੰਸਾਰੀ ਜੀਵਾਂ ਦੇ ਚਿੱਤ ਰੂਪੀ ਪੱਲੇ ਨਾਲ ਲਰੀ ਲੱਗ ਗਈ ਜਾ ਕੇ, ਕਿਉਂਕਿ ਮੈਨੂੰ ਤਾਂ ਪਤਾ ਵੀ ਕੀ ਚੀਜ਼ ਹੈ, ਕਾਲਖ ਹੈ ਨਿਰੀ। ਕਹਿੰਦੇ ਵੀ ਮੈਂ ਤਾਂ ਛੱਡ ਦਿੱਤੀ ਇਹ।